You're with SBS Radio.
SBS ਪੰਜਾਬੀ ਦੇ ਸਬਸਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ, ਅੱਜ ਜਨਾਬ ਅਸੀਂ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਕਰ ਰਹੇ ਹਾਂ ਪਾਕਿਸਤਾਨੀ ਨਿਊਜ਼ ਟੀਵੀ ਸਕਰੀਨ ਦੀ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਵੀ ਨੇ, ਹਸਤੀ ਵੀ ਨੇ। ਸੋ ਇਹਨਾਂ ਨਾਲ ਵਿਚਾਰ ਵਟਾਂਦਰਾ ਜਿਹੜਾ ਉਹਦੇ ਲਈ ਇਹਨਾਂ ਨੂੰ ਅਸੀਂ ਸੱਦਾ ਦਿੱਤਾ। ਅਸਲਾਮ ਵਾਲੇਕੁਮ ਸਫਦਰ ਸਾਹਿਬ ਜੀ, ਆਇਆਂ ਨੂੰ
ਅਸਲਾਮ ਜੀ, ਬਹੁਤ ਸ਼ੁਕਰੀਆ ਮੱਲੀ ਸਾਹਿਬ। ਅਤੇ ਵਹਿੰਦੇ ਵੀ ਨੇ, ਸਿਰਫ ਇਹ ਨਹੀਂ ਹੈ ਕਿ ਸੁਣਦੇ ਹੀ ਨੇ, ਵਹਿੰਦੇ ਵੀ ਨੇ।
ਸਫਦਰ ਸਾਹਿਬ ਜੀ, ਪਾਕਿਸਤਾਨ 'ਚ ਹਮ ਨਿਊਜ਼ ਦੇ ਲੀਡਿੰਗ ਨਿਊਜ਼ ਐਂਕਰ ਨੇ, ਖਬਰਾਂ ਪੜ੍ਹਦੇ ਨੇ, ਪਰ ਇਹਨਾਂ ਦਾ ਪਿਛੋਕੜ ਜਿਹੜਾ ਉਹ ਰੇਡੀਓ ਤੋਂ ਹੋ ਕੇ ਉੱਥੇ ਤੱਕ ਗਿਆ। ਸੋ ਸਫਦਰ, ਉਹੀ ਰਵਾਇਤੀ ਸਵਾਲ ਜਿਹੜਾ ਮੈਂ ਬਾਕੀ ਸਭ ਨੂੰ ਪੁੱਛਣਾ ਆ, ਤੁਸੀਂ ਵੀ ਇਹ ਦੱਸੋ ਕਿ ਕਿਸ ਤਰ੍ਹਾਂ ਇਸ ਪਾਸੇ ਆਉਣਾ ਹੋਇਆ, ਜਦਕਿ ਮੇਰੀ ਜਿਹੜੀ ਜਾਣਕਾਰੀ ਜਾਂ ਇਨਫੋਰਮੇਸ਼ਨ ਆ ਉਹ ਇਹ ਕਹਿੰਦੀ ਹੈ ਕਿ ਤੁਸੀਂ ਤਾਂ ਅਕਾਊਂਟਸ ਅਤੇ ਬਿਜ਼ਨਸ ਅਤੇ ਫਾਈਨੈਂਸ ਅਤੇ
ਬਿਲਕੁਲ
ਪੜਿਆਰ ਸੀਗੇ, ਅਤੇ ਫਿਰ ਯਕਦਮ ਗੱਡੀ ਕਿੱਦਾਂ ਮੁੜੀ ਮੀਡੀਆ ਵੱਲ?
ਮੈਂ ਅਗਰ ਇਸ ਦੀ ਥੋੜ੍ਹੀ ਜਿਹੀ ਤਾਰੀਖ ਦੀ ਗੱਲ ਕਰਾਂ, ਤਾਂ ਜਿਸਲੇ ਤੁਸੀਂ ਜਾਣਦੇ ਜੇ ਹੈਲੇ ਕਾਲਜ ਪੜ੍ਹਦਾ ਸੀ, ਹੈਲੇ ਕਾਲਜ 'ਚ ਪ੍ਰੋਗਰਾਮ ਕਰਨ ਆ ਗਿਆ ਪੰਜਾਬ ਯੂਨੀਵਰਸਿਟੀ ਐਫ ਐਮ 104.6 'ਤੇ।
ਅੱਛਾ,
PUFM ਤੇ ਆਇਆ ਤੇ ਇੱਕ ਮਸੂਦ ਮੱਲੀ ਨਾਮ ਦੀ ਸ਼ਖਸੀਅਤ ਨੇ ਕਹਿਤਾ ਕਿ ਤੇਰੀ ਤੇ ਆਵਾਜ਼ ਸੰਗੀ ਹੈ, ਤੂੰ ਤਾਂ ਸ਼ੋਅ ਕਰਨਾ ਚਾਹੀਦਾ, ਤੈਨੂੰ ਬੋਲਣਾ ਚਾਹੀਦਾ, ਤੇਰੇ ਤੇ ਸੁਣਨ ਵਾਲੇ ਬਹੁਤ ਹੋਣੇ ਨੇ। ਤੇ ਡਰਦਿਆਂ ਝਿਜਕਦਿਆਂ ਜਿਹੜਾ ਜਨਾਬ ਆਡੀਸ਼ਨ ਦੇ ਉੱਤੇ ਸਿਲੈਕਸ਼ਨ ਹੋ ਗਈ, ਬਸ ਫਿਰ ਚੱਲ ਸੋ ਚੱਲ। ਇੱਕ ਵਾਰੀ ਤਾਂ ਇੰਜ ਵੀ ਹੋਇਆ ਕਿ ਮੈਂ ਪ੍ਰੋਗਰਾਮ ਕਰ ਰਿਹਾ ਸੀ ਗਰਮੀਆਂ ਦੇ ਵਿੱਚ ਅੰਬ ਦੇ ਬਾਰੇ, ਅੰਬ ਮਿੱਠੇ ਹੋਣ ਤੇ ਬਹੁਤ ਹੋਣ, ਤੇ ਜਨਾਬ ਮਸੂਦ ਮੱਲੀ ਸਾਹਿਬ ਨੇ ਕਿਹਾ ਕਿ ਭਾਈ ਕੋਈ ਹੋਰ ਲੈਣ ਫੜ, ਤੇਰੀ ਲੈਣ ਹੋ ਰਹੇ, ਕੋਈ ਥੋੜੇ ਜਿਹੇ ਵਧੀਆ ਪ੍ਰੋਗਰਾਮ ਕਰ।
ਬਹੁਤ ਘੱਟ ਸਫਦਰ ਸਾਹਿਬ ਲੋਕ ਐਸੇ ਨੇ ਕਿ ਜਿਹੜੇ ਆਏ, ਜਿਨ੍ਹਾਂ ਨੇ ਕੰਮ ਕੀਤਾ, ਤੇਜ਼ੀ ਦੇ ਨਾਲ ਸਿੱਖਿਆ, ਔਰ ਉਸ ਤੋਂ ਬਾਅਦ ਕਮਰਸ਼ੀਅਲ ਜਾਂ ਮੁਕਾਬਲੇ ਵਾਲੀ ਮਾਰਕੀਟ ਦਾ ਹਿੱਸਾ ਬਣ ਗਏ। ਤੁਸੀਂ ਉਹਨਾਂ 'ਚੋਂ ਇੱਕ ਜੇ, ਕੀ ਖੂਬੀ ਕੀ ਸਿਫਤ ਆ ਜਿਹੜੀ ਤੁਸੀਂ ਨੋਟ ਕੀਤੀ?
ਮੈਂ ਜਿਹੜੀ ਗੱਲ ਉਹ ਇਹ ਹੈ ਕਿ ਮੈਂ ਅਕਸਰ ਇਹ ਆਖਦਾ ਹੁੰਦਾ ਕਿ ਮੈਂ ਪਹਿਲੇ ਗਿੱਟਿਆਂ 'ਚ ਬਹਿਣਾ, ਫਿਰ ਗੋਡਿਆਂ 'ਚ ਬਹਿ ਜਾਣਾ। ਬਜ਼ੁਰਗਾਂ ਦੀ ਗੱਲ ਹੈ, ਯਾਨੀ ਉਹ ਸਾਡਿਆਂ ਮੁਹਾਵਰਾ ਤਾਂ ਦੂਸਰਾ ਇਸਤੇਮਾਲ ਹੁੰਦਾ ਕਿ ਮੈਂ ਗਿੱਟਿਆਂ 'ਚ ਬਹਿ ਜਾਣਾ ਤੇ, ਪਰ ਨਹੀਂ, ਮੈਂ ਪਹਿਲੇ ਕਦਮਾਂ 'ਚ ਬਹਿਣਾ। ਮੇਰਾ ਇਹ ਖਿਆਲ ਹੈ ਕਿ ਅਗਰ ਉਸਤਾਦ ਦੀ ਇੱਜ਼ਤ ਕਰਾਂਗੇ ਤਾਂ ਬਹੁਤ ਮਿਲ ਜਾਣਾ। ਤੁਹਾਡੇ ਸਾਹਮਣੇ ਹੈ ਕਿ ਮੇਰੇ ਇੱਥੇ ਪੜ੍ਹਾਉਣ ਵਾਲੇ ਜਿਹੜੇ ਉਸਤਾਦ ਨੇ ਬਹੁਤ ਘੱਟ ਨੇ ਜਿਹਨਾਂ ਮੈਨੂੰ ਪੜ੍ਹਾਇਆ, ਲੇਕਿਨ ਸਭ ਨਾਲ ਤਲਕ
ਅਲਹਮਦੁਲਿਲਾ
ਅੱਲਾਹ ਤਾਲਾ ਨੇ ਇਤਨੀ ਇੱਜ਼ਤ ਦਿੱਤੀ, ਇਤਨਾ ਪਿਆਰ ਸੀ, ਅਤੇ ਮੈਂ ਇਹ ਸਮਝਦਾ ਕਿ ਬਹੁਤ ਸਾਰੀ ਕਾਮਯਾਬੀ ਦੀ ਵਜ੍ਹਾ ਦੇ ਵਿੱਚੋਂ ਸਭ ਨਾਲ ਵੱਡੀ ਵਜ੍ਹਾ ਇਹ ਅਦਬ ਤੇ
ਆਜ਼ੀ ਇਨਕਸਾਰੀ ਜਿਹੜੀ ਇਹ ਕਿਸੇ ਬੰਨੇ ਲਾ ਦਿੰਦੀ ਹੈ। ਸਫਦਰ ਸਾਹਿਬ, ਬਹੁਤ ਸਾਰੇ ਟੀਵੀ ਚੈਨਲਾਂ ਤੋਂ ਹੁੰਦੀਆਂ ਹੁਣ ਤੁਸੀਂ ਹਮ ਨਿਊਜ਼ ਤੇ ਪਹੁੰਚੇ,
ਬਿਲਕੁਲ
ਇਹ ਜਿਹੜੇ ਟੀਵੀ ਚੈਨਲਾਂ ਤੇ ਪਹਿਲਾਂ ਤੁਹਾਡਾ ਸਫ਼ਰ ਰਿਹਾ, ਹਰ ਪਾਸੇ ਕੁਛ ਨਾ ਕੁਛ ਕਮਾਲਾਤ ਵੀ ਤੁਹਾਡੇ ਹੋਣਗੇ, ਕੁਛ ਚੰਗੀਆਂ ਕੁਛ ਮੰਦੀਆਂ ਯਾਦਾਂ ਵੀ ਹੋਣਗੀਆਂ, ਮੈਂ ਚਾਹੁੰਦਾ ਕਿ ਇਹ ਤਜਰਬੇ ਗਾਂਹ ਵਧਣ ਦੇ ਨੇ ਜਿਹੜੇ ਹਰ ਚੈਨਲ ਤੋਂ ਸਟੈਪ ਬਾਏ ਸਟੈਪ ਤਾਂ ਜਾਣਦੇ, ਇਹਨਾਂ ਦੇ ਬਾਰੇ ਕੁਛ ਆਪ ਦੱਸੋ। ਉਸ ਤੋਂ ਬਾਅਦ ਮੇਰੇ ਜ਼ਿਹਨ 'ਚ ਜਿਹੜਾ ਸਵਾਲ ਆ ਫਿਰ ਮੈਂ ਪੁੱਛਣਾ ਚਾਹਾਂਗਾ, ਇਹ ਜਦੋਂ ਪਹਿਲੀ ਵਾਰ ਟੀਵੀ ਸਕਰੀਨ ਤੇ ਬਹਿ ਕੇ ਖਬਰਾਂ ਤੁਸੀਂ ਪੜ੍ਹਨੀਆਂ ਸੀ, ਘਰ ਵਾਲੇ ਵਿਚਾਰੇ ਇੱਕ ਘੰਟਾ ਪਹਿਲਾਂ ਟਿਊਨ ਕਰਕੇ UPS ਐਕਟਿਵ ਹੋ ਕੇ ਬੈਠੇ ਸਨ ਕਿ ਜੇ ਬਿਜਲੀ ਬੰਦ ਵੀ ਹੋ ਜੇ ਤਾਂ ਕੇਬਲ ਨਾ ਜਾਏ, ਅਸੀਂ ਮੁੰਡਾ ਵੇਖ ਲਈਏ, ਤੇ ਇਹ ਬਸ ਆਉਣ ਲੱਗੇ ਉਸ ਪਰਵਾਜ਼ ਤੋਂ ਕੰਮ ਸ਼ੁਰੂ ਕਰਨਾ।
ਬਹੁਤ 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 ਵੱਡੀ ਗੱਲ ਤੁਸੀਂ ਜਿਹੜਾ ਯਾਦ ਕਰਵਾਤੀ ਹੈ ਮੈਨੂੰ, ਹਰ ਮੌਕੇ ਤੇ ਹਰ ਵੇਲੇ ਤੇ ਨਾਨਾ ਬੂ ਯਾਦ ਆ ਜਾਂਦੇ ਨੇ। ਮੇਰੀ ਨਾਨਾ ਬੂ ਨਾਲ ਬੜੀ ਜ਼ਿਆਦਾ ਮੁਹੱਬਤ ਸੀ,
ਅੱਛਾ,
ਤੇ ਮੈਂ ਇਹ ਸਮਝਣਾ ਕਿ ਮੈਂ ਕੁਛ ਸਾਬਤ ਕਰਨ ਲਈ ਉਹਨਾਂ ਦੀ ਨਜ਼ਰਾਂ 'ਚ ਵੱਡਾ ਬਣਨ ਲਈ ਮੈਂ ਟੀਵੀ,
ਹਾਏ ਹਾਏ, ਵਾਹ ਵਾਹ,
ਯਾਨੀ ਮੈਂ ਚਾਹੁੰਦਾ ਸੀ ਕਿ ਮੈਨੂੰ ਸਮਝ ਲਿਆ ਜਾਵੇ ਕਿ ਇਹ ਕੁਛ ਕਰ ਸਕਦਾ ਹੈ, ਹੋਰ ਕੋਈ ਮੈਨੂੰ ਸਿਰਾ ਨਾ ਮਿਲਿਆ ਤੇ ਮੈਂ ਇਸ ਵੱਲ ਟੁਰ ਪਿਆ, ਤੇ ਫਿਰ ਮੈਂ ਲੱਗ ਪਿਆ। 2016-17 ਦੀ ਗੱਲ ਹੈ, 7 ਨਿਊਜ਼ ਤੇ ਮੈਂ ਸਟਾਰਟ ਲੈਣਾ ਸੀ, ਤੇ ਜਿਸ ਲਈ ਮੈਂ ਔਨ ਏਅਰ ਹੋਇਆ ਤੇ ਮੈਂ ਬੁਲੇਟਿਨ ਕੀਤਾ ਹੈਗਾ, ਪਹਿਲੇ ਹੈਡਲਾਈਨਸ ਕੀਤੀਆਂ, ਫਿਰ ਉਸ ਤੋਂ ਬਾਅਦ ਬੁਲੇਟਿਨ ਕੀਤਾ, ਤੇ ਹਾਈ ਸਾਹਿਬ ਦਾ ਫੋਨ ਆਇਆ, ਨਾਨਾ ਬੂ ਨੂੰ ਮੈਂ ਹਾਈ ਸਾਹਿਬ ਕਹਿੰਦਾ ਹੁੰਦਾ,
ਅੱਛਾ,
ਹਾਈ ਸਾਹਿਬ ਦਾ ਫੋਨ ਆਇਆ ਤੇ ਹਾਈ ਸਾਹਿਬ ਰੋਣ ਲੱਗ ਪਏ ਨਾ, ਤੇ ਰੋਂਦਿਆਂ ਕਹਿੰਦੇ ਕਿ ਯਾਰ ਤੂੰ ਤਾਂ ਬੜੀਆਂ ਸੋਹਣੀਆਂ ਖਬਰਾਂ ਪੜ੍ਹ,
ਹਾਏ ਹਾਏ, ਜਿੱਤ ਸੀਗੀ
ਉਸ ਟਾਈਮ, ਮੈਂ ਲੱਗਿਆ ਕਿ ਮੈਂ ਬਸ ਜਿੱਤ ਗਿਆ,
ਵਾਹ ਵਾਹ,
ਉਹ ਜਿਹੜਾ ਵੇਲਾ ਹੈ ਉਹ ਨਹੀਂ ਭੁੱਲਦਾ। ਫਿਰ 27 million ਤਕਰੀਬਨ ਲੋਕਾਂ ਨੇ ਮੇਰੀ ਇੱਕ ਇੱਕ ਵੀਡੀਓ ਦੇਖੀ,
ਵਾਹ ਵਾਹ,
ਮੈਂ ਕਹਿੰਦਾ ਕਿ ਬੇਸ਼ਬਾਹ ਮੁਹੱਬਤ ਮਿਲੀ,
ਕਿਆ ਕਹਿੰਦਾ,
ਕੋਈ ਆਵਾਜ਼ ਪਹਿਚਾਣ ਬਣੀ, ਫਿਰ ਜਿਹੜਾ ਰਵੱਈਆ ਪਹਿਚਾਣ ਬਣ ਗਿਆ, ਫਿਰ ਦੋਨੋਂ ਮਿਲਤੇ ਪਹਿਚਾਣ ਬਣਦੇ ਗਏ, ਪਾਕਿਸਤਾਨ ਟੈਲੀਵਿਜ਼ਨ ਤੇ ਕੰਮ ਕੀਤਾ, ਪਾਕਿਸਤਾਨ ਟੈਲੀਵਿਜ਼ਨ ਤੇ ਮੈਨੂੰ ਇਹ ਇਜਾਜ਼ ਹਾਸਿਲ ਹੈ ਕਿ ਮੈਂ ਬਯਕ ਵਕਤ ਪੰਜਾਬੀ ਤੇ ਉਰਦੂ ਦੋ ਪ੍ਰੋਗਰਾਮ ਕਰਦਾ। ਪਾਕਿਸਤਾਨ ਟੈਲੀਵਿਜ਼ਨ ਦੇ ਵਿੱਚ ਬਹੁਤ ਅਲੱਗ ਸਮਝਿਆ ਜਾਂਦਾ ਕਿ ਜਾਂ ਤਾਂ ਸਿਰਫ ਉਰਦੂ ਦਾ
ਪ੍ਰੋਗਰਾਮ,
ਤੇ ਉਹ GM ਸਾਹਿਬ ਹੈਗੇ ਸਨ, ਉਹਨਾਂ ਕਿਹਾ ਕਿ ਨਹੀਂ ਤੂੰ ਪੰਜਾਬ, ਮੈਂ ਉਹਨਾਂ ਨੂੰ ਪੰਜਾਬੀ ਦਾ ਇੱਕ ਸ਼ੇਰ ਸੁਣਾਇਆ ਸੀ ਤਾਂ ਉਹਨਾਂ ਕਿਹਾ ਕਿ ਜਨਾਬ ਤੁਸੀਂ ਪੰਜਾਬੀ ਦਾ ਸ਼ੋਅ ਵੀ ਕਰਨਾ ਹੈ।
ਮੈਂ ਜ਼ਰਾ ਉਹ ਸ਼ੇਰ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
ਤੂੰ ਕੀ ਜਾਣੇ ਯਾਰ ਅਮੀਰਾ,
ਆਹਾ
ਰੋਟੀ ਬੰਦਾ ਖਾ ਜਾਂਦਾ।
ਰਾਏ ਮੁਹੰਮਦ ਖਾਨ ਨਾਸਰ ਦਾ ਸ਼ੇਰ। ਕਿਆ ਕਹਿਣੇ ਬਸ ਸਫਦਰ ਸਾਹਿਬ, ਅੱਜ ਕੱਲ ਪਾਕਿਸਤਾਨ ਚ ਪੱਤਰਕਾਰੀ ਜਾਂ ਪੱਤਰਕਾਰੀ ਦੇ ਨਾਲ ਜੁੜੇ ਜਿਹੜੇ ਪੱਤਰਕਾਰ ਨੇ ਉਹ ਇਲੈਕਟ੍ਰੋਨਿਕ ਮੀਡੀਆ, ਅਖਬਾਰ ਸਭ ਇਹਨਾਂ ਤੇ ਬਹੁਤ ਭਾਰਾ ਵਕਤ ਆਇਆ ਹੋਇਆ। ਬੇਰੋਜ਼ਗਾਰੀ ਬਹੁਤ ਵੱਧ ਗਈ, ਇੱਕ ਦਿਨ ਦੇ ਵਿੱਚ ਤਿੰਨ ਤਿੰਨ ਅਖਬਾਰ ਵੱਡੇ ਮੀਡੀਆ ਗਰੁੱਪ ਦੇ ਰੋਜ਼ ਛਪਣ ਵਾਲੇ ਨੇ। ਜਿਹੜੇ ਪਤਾ ਲੱਗਦਾ ਜੀ ਫੈਸਲਾਬਾਦ ਕਾਪੀ ਔਰ ਪਿਸ਼ਾਵਰ ਕਾਪੀ ਜੰਗ ਦੀ ਬੰਦ ਹੋ ਗਈ, ਦ ਨਿਊਜ਼ ਕਰਾਚੀ ਬੰਦ ਹੋ ਗਿਆ, ਖਬਰ ਆਈ ਕਿ ਐਕਸਪ੍ਰੈਸ ਨਿਊਜ਼ ਗੁਜਰਾਂ ਵਾਲਾ ਬੰਦ ਹੋ ਗਿਆ, ਫਿਰ ਪਤਾ ਲੱਗਾ ਜੀ ਉਹ ਦੁਨੀਆ ਟੀਵੀ ਤੋਂ ਇੰਨੇ ਬੰਦੇ ਫਾਰਗ ਹੋ ਗਏ, ਡਾਨ ਵਾਲਿਆਂ ਨੇ ਤਨਖਾਹਾਂ ਦੇ ਵਿੱਚ ਟੁੱਕ ਲਾ ਦਿੱਤੇ। ਇਹ ਮੀਡੀਆ ਕਿਹੜੇ ਪਾਸੇ ਨੂੰ ਜਾ ਰਿਹਾ? ਲੋਕਾਂ ਨੂੰ ਤੇ ਤਰੱਕੀ ਦੇ ਖਾਬ ਤੇ ਹੁੰਦਾ ਸੀਗਾ ਕਿ ਜੇ ਘਰ ਦੇ ਵਿੱਚ ਕੋਈ ਮੀਡੀਆ ਵਰਕਰ ਆ ਤੇ ਪ੍ਰਾਈਮ ਮਿਨਿਸਟਰ ਵੀ ਤੁਹਾਡਾ ਹਾਲ ਜ਼ਰੂਰ ਪੁੱਛਦਾ ਆ। ਇਹ ਹੁਣ ਜਿਹੜੀ ਬੇਹਾਲੀ ਹੋਣ ਡਈ ਹੈ, ਕਿੱਦਾਂ ਵੇਖਦੇ ਜੀ?
ਅਸਲ ਵਜ੍ਹਾ ਇਹ ਹੈ ਕਿ ਜਿਸਲੇ ਵੀ ਚਾਹੇ ਮਾਮਲਾ ਇਨਸਾਨਾਂ ਤੇ ਤਵੱਕੋ ਦਾ ਹੋਵੇ ਜਾਂ ਮਾਦੀ ਚੀਜ਼ਾਂ ਤੇ ਤਵੱਕੋ ਦਾ ਹੋਵੇ, ਕਿਸੇ ਵੀ ਸੂਰਤ ਹਾਲ ਇਸ ਤਵੱਕੋਆਤ ਜ਼ਿਆਦਾ ਵੱਧ ਜਾਣ ਤੇ ਫਿਰ ਇੱਕ ਵਕਤ ਐਸਾ ਆਉਂਦਾ ਹੈ ਕਿ ਤਵੱਕੋਆਤ ਮੌਲਾ ਬਰਾਬਰ ਕਰ ਦਿੰਦਾ ਹੈ। ਪਤਾ ਲੱਗ ਜਾਂਦਾ ਹੈ ਕਿ ਇਹ ਚੀਜ਼ ਜਿਹੜੀ ਇੰਝ ਵੱਧ ਰਹੀ ਹੈ। ਤੁਹਾਨੂੰ ਪਤਾ ਹੋਏਗਾ ਕਿ ਇੱਕ ਬੂਮ ਆਇਆ ਮੈਸ ਕਮਿਊਨੀਕੇਸ਼ਨ ਤੋਂ ਪਹਿਲੇ, ਇੱਕ ਹੈਗਾ ਸੀ ਅਕਾਊਂਟਸ ਦਾ ਬੂਮ ਸੀ, ਜਿਸ ਘਰ ਚ MBA ਉਹਦੇ ਜਿਹੜਾ ਕਮਲੇ ਵੀ ਸਿਆਣੇ ਹੋ ਗਏ,
ਇਸ ਤਰ੍ਹਾਂ ਹੀ
ਹਰ ਬੰਦਾ ਹੀ ਸਮਝਦਾ ਸੀ ਕਿ MBA ਕਾਮਯਾਬੀ ਦੀ ਨਿਸ਼ਾਨੀ। ਮੀਡੀਆ ਚ ਵੀ ਇਹੀ ਹਾਲਾਤ ਹੋਏ ਤੇ ਉਸ ਤੋਂ ਬਾਅਦ ਫਿਰ ਇਹ ਕਿ ਸਾਡਾ ਮੀਡੀਆ ਉਸ ਤਰ੍ਹਾਂ ਦਾ ਰੈਗੂਲਰਾਈਜ਼ ਨਹੀਂ ਹੋ ਸਕਿਆ, ਯਾਨੀ ਆਪਣੇ ਤਾਈਂ ਨਹੀਂ ਕਮਾ ਸਕਿਆ, ਗੌਰਮੈਂਟ ਦੇ ਸਹਾਰੇ ਰਹਿ ਗਏ। ਤੇ ਜਿਸਲੇ ਗੌਰਮੈਂਟ ਦੇ ਸਹਾਰੇ ਚੀਜ਼ ਹੋਵੇ ਤੇ ਫਿਰ ਗੌਰਮੈਂਟ ਬਦਲੇ, ਸਰਕਾਰ ਬਦਲੇ ਤੇ ਵਿਹਾਰ ਬਦਲਦੇ ਨੇ ਤੇ ਫਿਰ ਅਸੀਂ ਮੂੰਹ ਭਰਨੇ ਆਪ। ਯਾਨੀ ਹਰ ਚੈਨਲ ਨੇ ਕੋਸ਼ਿਸ਼ ਇਹ ਕਰਨੀ ਚਾਹੀਦੀ ਸੀ ਕਿ ਆਪਣੇ ਤਾਈਂ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰਨਾ, ਸਰਕਾਰ ਦੇ ਜਿਹੜਾ ਰੁਪਈਏ ਤੇ ਸਰਕਾਰ ਦੇ ਜਿਹੜੇ ਦਿੱਤੀ ਐਡਵਰਟੀਜ਼ਮੈਂਟ ਹੈ ਉਹਦੇ ਤੇ ਸਾਰਾ ਉਹਦਾ ਤਕੀਆ ਨਾ ਹੁੰਦਾ। ਅਗਰ ਉਹ ਕੋਈ ਐਸਾ ਤਰੀਕਾਕਾਰ ਅਪਣਾਉਂਦੇ, ਵਕਤ ਦੇ ਨਾਲ ਨਾਲ ਚੱਲਦੇ, ਆਪਣੇ ਤਈ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਤੇ ਸ਼ਾਇਦ ਇਹ ਵਕਤ ਨਾ ਆਉਂਦਾ। ਲੇਕਿਨ ਹੁਣ ਜਿਹੜੇ ਹਾਲਾਤ ਤੁਰ ਪਏ ਨੇ, ਵੇਲਾ ਔਖਾ ਹੀ ਏ, ਇਹਨੂੰ ਟਪਾਉਣਾ ਪੈਣਾ। ਟਪਾਉਣ ਦੇ ਨਾਲ ਨਾਲ ਮੁਤਬਾਦਲ ਤਰੀਕਾ ਵੇਖਣਾ ਪੈਣਾ, ਚਾਹੇ ਉਹ ਈ ਬੈਂਕਿੰਗ ਦੀ ਤਰਸ ਤੇ ਆ ਜਾਵੇ, ਈ ਕਾਮਰਸ ਦੀ ਤਰਸ ਤੇ ਆ ਜਾਵੇ, ਯਾਨੀ ਸਹਾਫ਼ਤ ਦੀ ਈ ਜਰਨਲਿਜ਼ਮ ਦੀ ਸੂਰਤ ਤਿਆਰ ਕਰ ਲਵੇ, ਡਿਜੀਟਲ ਤਮਾਮ ਤਰ ਮਾਮਲਾਤ ਸੋਸ਼ਲ ਮੀਡੀਆ ਤੇ ਆ ਜਾਓ, ਯੂਟਿਊਬ ਤੇ ਆ ਜਾਓ, ਇਹ ਤਮਾਮ ਤਰ ਮਾਮਲਾਤ ਤੇ ਹੋ ਸਕਦੇ ਨੇ। ਲੇਕਿਨ ਅਗਰ ਆਖੋ ਕਿ ਗੌਰਮੈਂਟ ਦੁਬਾਰਾ ਸੰਭਾਲਾ ਦੇਵੇਗੀ ਤੇ ਇਹ ਗੱਲ ਔਖੀ ਜਿਹੀ, ਮੀਡੀਆ ਮਾਲਕਾਂ ਨੂੰ ਵੀ ਇਹ ਸਮਝਣਾ ਪੈਣਾ ਤੇ ਸਾਡੇ ਜਿਹੜੇ ਛੋਟੇ ਮੋਟੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਵੀ ਸਮਝਣਾ ਪੈਣਾ।
ਸਫਦਰ ਸਾਹਿਬ, ਰੋਜ਼ਗਾਰ ਦੇ ਹਵਾਲੇ ਦੇ ਨਾਲ ਉਹ ਪੱਤਰਕਾਰ ਜਾਂ ਉਹ ਮੀਡੀਆ ਵਰਕਰਸ ਜਿਹੜੇ ਵਿਚਾਰੇ ਪਹਿਲਾਂ ਹੀ 6-6 ਮਹੀਨਿਆਂ ਦੀਆਂ ਤਨਖਾਹਾਂ ਨਹੀਂ ਸੀ ਜਿਨ੍ਹਾਂ ਨੂੰ ਲੱਭਣ ਡਈਆਂ, ਪਤਾ ਨਹੀਂ ਕਿੱਦਾਂ ਗੁਜ਼ਾਰਾ ਹੋਣ ਡਿਆ ਸੀਗਾ। ਅਸਲ ਤੇ ਜਿਹਨੂੰ ਕਹਿੰਦੇ ਨੇ ਕਿ ਬਾਰ ਜਾਂ ਭਾਰ ਜਾਂ ਛੱਤ ਡਿੱਗੀ ਉਹਨਾਂ ਦੇ ਸਿਰ ਤੇ ਕਿ ਇਹ ਬਣ ਕੀ ਗਈ,
ਇਹ ਇੰਝੀ ਗੱਲ ਏ। ਪਰ ਜਿਹੜੀ ਅਸਲ ਗੱਲ ਵੇਖਣ ਵਾਲੀ ਏ ਉਹ ਇਹ ਕਿ ਜਿਹੜੇ ਇਨਸਾਨੀ ਨਫਸੀਆਤ ਨੂੰ ਸਮਝਦੇ ਨੇ ਉਹ ਕਹਿੰਦੇ ਨੇ ਕਿ ਜਿਸਲੇ ਤੁਹਾਡੇ ਕੋਲ 3 ਮਹੀਨੇ ਦੀ ਰੋਜ਼ੀ ਹੋਵੇ ਨਾ, ਤੁਸੀਂ ਕੋਸ਼ਿਸ਼ ਕਰੋ, ਯਾਨੀ ਤੁਸੀਂ 3 ਮਹੀਨੇ ਜ਼ਿੰਦਾ ਰਹਿ ਸਕਦੇ ਹੋ, ਖਾ ਪੀ ਸਕਦੇ ਹੋ, ਅਸੂਦਗੀ ਨਾ ਸਹੀ, ਔਖਿਆਂ ਹੀ, ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਐਸਾ ਕੰਮ ਸ਼ੁਰੂ ਕਰ ਦਿਓ ਜਿਹਦੇ ਤੋਂ ਤੁਹਾਨੂੰ ਪੈਸਿਵ ਇਨਕਮ ਆਉਣਾ ਸ਼ੁਰੂ ਹੋ ਜਾਵੇ, ਯਾਨੀ ਤੁਸੀਂ ਉਨੀ ਮਿਹਨਤ ਨਾ ਵੀ ਕਰੋ ਤੇ ਫਿਰ ਵੀ ਤੁਹਾਨੂੰ ਪੈਸਾ ਮਿਲੇ।
ਸਹੀ,
ਸਾਡੇ ਜਿੰਨੇ ਵੀ ਪੜ੍ਹਨ ਵਾਲੇ, ਲਿਖਣ ਵਾਲੇ, ਸਾਰੇ ਜਿੰਨੇ ਬੋਲਣ ਵਾਲੇ, ਤਮਾਮ ਤਰ ਮਾਮਲਾਤ ਤੋਂ ਆਗਾਹ ਸਨ ਜਿਹੜੇ, ਅਗਰ ਉਹਨਾਂ ਨੂੰ 1 ਮਹੀਨੇ ਤਨਖਾਹ ਨਹੀਂ ਮਿਲੀ, 2 ਮਹੀਨੇ ਤਨਖਾਹ ਨਹੀਂ ਮਿਲੀ, 3 ਮਹੀਨੇ ਤਨਖਾਹ ਨਹੀਂ ਮਿਲੀ, ਉਹਨਾਂ ਕਿਵੇਂ ਸੋਚ ਲਿਆ ਕਿ 4th ਮਹੀਨੇ ਤਨਖਾਹ ਮਿਲ ਜਾਣੀ ਹੈ? ਉਹਨਾਂ ਉਸ ਟਾਈਮ ਹੀ ਆਪਣੇ ਪਰ ਕਿਉਂ ਨਹੀਂ ਕੁੰਜੇ ਤੇ ਕਿਧਰੇ ਹੋਰ ਉਡਾਰੀ ਕਿਉਂ ਨਹੀਂ ਭਰੀ,
ਯਾਨੀ
ਮਨਸੂਬਾਬੰਦੀ ਨਹੀਂ ਕੀਤੀ? ਮੈਂ ਰੱਬ ਤੋਂ ਡਰ ਤੇ ਕਹਿਣਾ ਕਿ ਮੇਰੇ ਤੇ ਹਾਲਾਤ ਜਾਂ ਸਾਡੇ ਤੇ ਹਾਲਾਤ ਐਸੇ ਨਾ ਆਉਣ ਕਿ ਜਿੰਦੀ ਵਜ੍ਹਾ ਤੋਂ ਸਾਨੂੰ ਜਿਹੜਾ ਇਹ ਸਵਾਲ ਕਰਨਾ ਪੈ ਜਾਵੇ ਕਿ ਸਾਡੇ ਨਾਲ ਹੀ ਇੰਜ ਕਿਉਂ ਹੋਇਆ। ਲੇਕਿਨ ਇਹ ਕਿ ਵਕਤ ਦੇ ਨਾਲ ਨਾਲ ਟੁਰਨਾ ਬਹੁਤ ਜ਼ਰੂਰੀ ਹੈ, ਤੁਸੀਂ ਮਨਸੂਬਾਬੰਦੀ ਕਰਨਾ ਬਹੁਤ ਜ਼ਰੂਰੀ ਹੈ। ਕੈਰੀਅਰ ਦੇ ਬਾਰੇ ਅਗਰ ਮਨਸੂਬਾਬੰਦੀ ਨਹੀਂ ਕਰ ਸਕੇ, ਇੰਨੇ ਪੜ੍ਹੇ ਲਿਖੇ ਲੋਕ ਹੋ ਤੇ ਇੰਨੇ ਤਜਰਬਾਕਾਰ ਜਿਹਨੂੰ ਆਖਿਆ ਜਾਂਦਾ ਦੂਰ ਅੰਦੇਸ਼, ਤੇ ਉਹ ਨਾ ਉਹ ਹੋ ਤੇ ਵੀ ਅਗਰ ਤੁਸੀਂ ਤਜਰਬਾ ਨਹੀਂ ਕਰ ਸਕੇ ਤੇ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੁਛ ਵੀ ਨਹੀਂ ਕਰ ਸਕੇ।
ਬਿਲਕੁਲ,
ਸਮਝਣਾ ਚਾਹੀਦਾ ਸੀ।
ਪ੍ਰੋਫੈਸ਼ਨਲਿਜ਼ਮ ਚ ਇਸ ਵੇਲੇ ਇਲੈਕਟ੍ਰੋਨਿਕ ਮੀਡੀਆ ਪਾਕਿਸਤਾਨ ਚ ਕਿੱਥੇ ਖਲੋਤਾ ਹੈ? ਜ਼ਾਹਿਰ ਮੋਨੀਟਰਿੰਗ ਵੀ ਕਰਦੇ ਜੇ, ਬਾਕੀ ਇੰਟਰਨੈਸ਼ਨਲ ਚੈਨਲਸ ਨੂੰ ਵੀ ਮੋਨੀਟਰ ਕਰਦੇ ਜੇ। ਪੜ੍ਹਾਈ ਦੀ ਜਿਹੜੀ ਇੱਕ ਥਿਊਰੀ ਸੀ ਉਹ ਜਰਨਲਿਜ਼ਮ ਹੋਰ ਸੀ, ਪ੍ਰੈਕਟੀਕਲ ਜਰਨਲਿਜ਼ਮ ਹੋਰ ਆ, ਔਰ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਪ੍ਰੋਫੈਸ਼ਨਲਿਜ਼ਮ ਆ ਉਹਦਾ ਔਰ ਬਾਕੀ ਮੁੱਖ ਮਹਾਂਦਰਾ ਜਿਹੜਾ ਮੁਕਾਬਲੇਬਾਜ਼ੀ ਦਾ ਹੈ ਉਹਨੂੰ ਕਿੱਥੇ ਵੇਖਦੇ ਜੀ?
ਨੰਬਰਾਂ ਦੀ ਗੱਲ ਕਰੀਏ ਤੇ ਬੜਾ ਔਖਾ ਹੈਗਾ ਜੀ ਕਿ ਮੈਂ 5 ਨੰਬਰ ਦਿਆਂ, 10, 4, 6
ਨਹੀਂ, ਮੈਂ ਓਵਰਆਲ ਪ੍ਰੋਫੈਸ਼ਨਲਿਜ਼ਮ ਦੇਖ ਰਿਹਾ।
ਓਵਰਆਲ ਦੀ ਜਿਹੜੀ ਗੱਲ ਹੈ ਨਾ ਜੀ ਉਹ ਇਹ ਹੈ ਕਿ ਕਿਤੇ ਕਿਤੇ ਤਾਂ ਝਲਕ ਨਜ਼ਰ ਆਉਂਦੀ ਹੈ।
ਅੱਛਾ, ਹੈ
ਇਹ ਨਹੀਂ ਹੈ ਕਿ ਮਤਲਬ ਅਸੀਂ ਆਖੀਏ ਕਿ ਨਹੀਂ ਬਿਲਕੁਲ ਨਹੀਂ, ਨਹੀਂ ਝਲਕ ਹੈ, ਤੇ ਝਲਕ ਐਸੀ ਹੈ ਕਿ ਬਾਜ਼ ਦਫ਼ਾ ਇੰਟਰਨੈਸ਼ਨਲ ਮੀਡੀਆ ਵੀ ਹੈਰਾਨ ਹੁੰਦਾ ਹੈ। ਇਹ ਗੱਲ ਦੱਸਾਂ ਕਿ ਪਾਕਿਸਤਾਨ ਦੇ ਵਿੱਚ ਮੀਡੀਆ ਜ਼ਿਆਦਾ ਆਜ਼ਾਦ ਹੈ। ਤੁਸੀਂ ਦੂਸਰੇ ਮੁਲਕ ਵੇਖ ਲਓ, ਦੂਸਰੇ ਤੁਸੀਂ ਜਗ੍ਹਾ ਵੇਖ ਲਓ, ਉੱਥੇ ਇੰਨਾ ਮੀਡੀਆ ਆਜ਼ਾਦ ਨਹੀਂ, ਬਹੁਤ ਕੰਟਰੋਲਡ ਮੀਡੀਆ ਹੈ। ਸਾਡੇ ਸਮਝਿਆ ਜਾਂਦਾ, ਸਾਨੂੰ ਇਹ ਪੋਰਟਰੇ ਕੀਤਾ ਜਾਂਦਾ ਕਿ ਮੀਡੀਆ ਸਾਡਾ ਆਜ਼ਾਦ ਨਹੀਂ ਹੈਗਾ। ਉਸ ਤੇ ਜੋ ਵੀ ਕਹਿ ਦਿੰਦੇ ਆ ਆਜ਼ਾਦ, ਅਸੀਂ ਕੈਮਰਾ ਲੈ ਤੇ ਕਿਸੇ ਦੇ ਘਰ ਵੜ ਜਾਂਦੇ ਹਾਂ, ਪ੍ਰਾਈਵੇਸੀ ਦਾ ਖਿਆਲ ਨਹੀਂ ਕਰਦੇ, ਇਸ ਤੋਂ ਵੱਡੀ ਆਜ਼ਾਦੀ ਕੀ ਹੋਵੇ?
ਅਲਮੀਆਂ ਹੈ ਵੈਸੇ,
ਇਹ ਕਿਸੇ ਹੱਦ ਤੱਕ ਅਲਮੀਆਂ ਹੈ। ਲੇਕਿਨ ਦੂਸਰੀ ਗੱਲ ਤੁਸੀਂ ਪ੍ਰੋਫੈਸ਼ਨਲਿਜ਼ਮ ਦੀ ਕੀਤੀ ਸੀ, ਪ੍ਰੋਫੈਸ਼ਨਲਿਜ਼ਮ ਹੈ, ਇਹ ਨਹੀਂ ਹੈ ਕਿ ਪ੍ਰੋਫੈਸ਼ਨਲਿਜ਼ਮ ਨਹੀਂ ਹੈ, ਪ੍ਰੋਫੈਸ਼ਨਲਿਜ਼ਮ ਹੈ। ਤੁਸੀਂ ਵੱਡੇ ਐਂਕਰ ਜਿੰਨੇ ਵੀ ਚੁੱਕਤ ਵੇਖ ਲਓ, ਐਸਾ ਨਹੀਂ ਕਿ ਉਹ ਬਗੈਰ ਕਿਸੇ ਗੱਲ ਤੋਂ ਗੱਲ ਕਰ ਦੇਣਗੇ, ਗੱਲ ਵਿੱਚ ਕੋਈ ਨਾ ਕੋਈ ਗੱਲ ਹੁੰਦੀ ਹੈ,
ਵਾਹ,
ਤਾਂ ਹੀ ਗੱਲ ਆਉਂਦੀ ਹੈ। ਪ੍ਰੋਫੈਸ਼ਨਲਿਜ਼ਮ ਅਸਲ ਮੁਹੱਬਤ ਹੈ, ਉਸ ਤੋਂ ਬਾਅਦ ਫਿਰ ਤਮਾਮ।
ਗੁੱਡ ਗੁੱਡ ਸੱਤਰ ਸਾਹਿਬ, ਲਾਹੌਰ ਸ਼ਹਿਰ ਕਿਆ ਬਾਤਾਂ, ਸ਼ਹਿਰ ਲਾਹੌਰ ਦੀਆਂ, ਦਿਨ ਰਾਤਾਂ ਸ਼ਹਿਰ ਲਾਹੌਰ ਦੀਆਂ, ਲਾਹੌਰ ਤੋਂ ਬਾਹਰ ਦੇ ਇਲਾਕੇ ਦੇ ਜੇ ਇੱਥੋਂ ਦਾ ਫਿਰ ਪਾਣੀ ਪੀਤਾ, ਕਹਿੰਦੇ ਨੇ ਕਿ ਔਖਾ ਗੁਜ਼ਾਰਾ ਹੁੰਦਾ। ਇਸਲਾਮਾਬਾਦ ਸ਼ਹਿਰ ਦਾ ਜਿਹੜਾ ਮੀਡੀਆ ਕਲਚਰ ਆ ਉਹ, ਔਰ ਲਾਹੌਰ ਸ਼ਹਿਰ ਦਾ ਮੀਡੀਆ ਕਲਚਰ ਆ ਜਿਹੜਾ ਉਹ, ਮੈਂ ਤਾਂ ਇਸ ਵੇਲੇ ਤੁਹਾਡੇ ਮੂੰਹ ਦੇ ਉੱਤੋਂ ਸਾਰੇ ਜ਼ਾਵੀਏ ਪੜ੍ਹ ਲੈਣੇ, ਮੈਂ ਚਾਹੁੰਦਾ ਕਿ ਲਫ਼ਜ਼ਾਂ ਰਾਹੀਂ ਸਾਡੇ ਸੁਣਨ ਵਾਲੇ ਵੀ ਇਹ ਫ਼ਰਕ ਆ ਜਿਹੜਾ ਇਹ ਜਾਣਨਾ ਚਾਹੁੰਦੇ ਨੇ।
ਗੱਲ ਇਹ ਹੈ ਕਿ ਮੈਂ ਇੰਝ ਹੀ ਆਖਾਂਗਾ ਕਿ ਲਾਹੌਰ 'ਚ ਜਿਸਲੇ ਕੋਈ ਉਦਾਸੀ ਛਾਂਦੀ ਸੀ ਅਤੇ ਆਪਦੇ ਉਸਤਾਦਾਂ ਕੋਲ ਆਉਣਾ ਅਤੇ ਉਹਨਾਂ ਪੁੱਛ ਲੈਣਾ, ਹਾਂ ਵੀ ਕੀ ਹੋਇਆ, ਖੈਰ ਹੈ ਤੈਨੂੰ, ਕੋਈ ਗੱਲ ਵੀ ਨਹੀਂ ਕਰਨੀ, ਤੇ ਮਾਲਟੇ ਦਾ ਜੂਸ ਵੀ ਮੰਗਵਾ ਲੈਣਾ ਕਿਸੇ ਨੇ, ਨਾਮ ਮੈਂ ਨਹੀਂ ਲੈਂਦਾ,
ਮਿਹਰਬਾਨੀ,
ਤੇ ਨਾਲ ਪੁੱਛ ਲੈਣਾ ਕਿ ਹਾਂ ਵੀ ਠੀਕ ਹੈ, ਕੀ ਹੋਇਆ, ਕੀ ਚੱਲ ਰਿਹਾ, ਤੇ ਸਾਰੇ ਹਾਲ ਜਿਹੜਾ ਹੈ ਬਗੈਰ ਦੱਸੇ ਪਤਾ ਲੱਗ ਜਾਣੇ ਨੇ। ਇਸਲਾਮਾਬਾਦ ਦੀ ਗੱਲ ਕਰੀਏ ਤੇ ਮੈਂ ਤੇ ਹੱਡ ਬੀਤੀ ਦੱਸ ਰਿਹਾ, ਉਹ ਹੱਡ ਬੀਤੀ ਇਹ ਹੈ ਕਿ ਇੱਥੇ ਤਾਂ ਹਾਲ ਪੁੱਛਣ ਵਾਲੇ ਵੀ, ਹਾਲ ਵੰਡਾਉਣ ਵਾਲੇ ਵੀ, ਕੋਲ ਬਹਿਣ ਵਾਲੇ ਵੀ, ਠੱਠਾ ਮਾਰਨ ਵਾਲੇ ਵੀ, ਰੋਣ ਵਾਲੇ ਵੀ, ਉੱਥੇ ਪੱਥਰ ਹੀ ਕੰਮ ਹੈ, ਯਾਨੀ ਹਰ ਪਹਾੜ ਹੀ ਪਹਾੜ ਨੇ, ਤੇ ਪਹਾੜਾਂ ਦੇ ਸੀਨੇ 'ਚ ਵੀ ਪੱਥਰ ਹੀ ਹੁੰਦਾ ਹੈ, ਪੱਥਰਾਂ ਦੇ ਸੀਨੇ 'ਚ ਵੀ ਪੱਥਰ ਹੀ ਹੁੰਦਾ, ਕਿਹੜਾ ਇੱਥੇ ਦਿਲ ਹੁੰਦਾ,
ਬਹੁਤ ਭਾਰੀਆਂ ਔਰ ਬਹੁਤ ਸਖਤ ਗੱਲਾਂ ਤੁਸੀਂ ਕਰ ਗਏ।
ਇਹੀ ਗੱਲ ਹੈ, ਮੈਨੂੰ ਯਾਦ ਹੈ ਮੈਂ ਇੱਥੇ ਇੱਕ ਵਾਕਿਆ ਸ਼ਾਮਿਲ ਕਰਾਂਗਾ, ਇੱਕ ਪ੍ਰੋਗਰਾਮ ਸੀ, ਲੇਟ ਨਾਈਟ ਪ੍ਰੋਗਰਾਮ ਸੀ ਤੇ ਸ਼ਾਇਰੀ ਦਾ ਪ੍ਰੋਗਰਾਮ, ਗਦਲ ਨਾਈਟ, ਆਖਰੀ ਸ਼ਬ ਕੇ ਹਮਸਫ਼ਰ, ਤੇ ਸੁਬਹ ਹੀ ਸੁਬਹ ਮੈਨੂੰ ਮੈਨੇਜਰ ਦਾ ਫੋਨ ਆ ਗਿਆ। ਤੁਸੀਂ ਜਾਣਦੇ ਜੇ ਕਿ ਪ੍ਰੋਟੋਕੋਲ ਇਹ ਹੁੰਦਾ ਆਰਜੇ ਦਾ ਕਿ ਉਹਦਾ ਨੰਬਰ ਡਾਇਰੈਕਟ ਨਹੀਂ ਦਿੱਤਾ ਜਾਂਦਾ,
ਜ਼ਾਹਰ ਹੈ,
ਤੇ ਉਹਨੇ ਕਿਹਾ ਕਿ ਯਾਰ ਚੈਨਲ ਆ ਸਕਣਾ, ਮੈਂ ਕਿਹਾ ਜੀ ਕਿ ਖੈਰ ਹੈ, ਕਹਿੰਦੇ ਨਹੀਂ ਜ਼ਰੂਰੀ ਕੰਮ ਪਹੁੰਚ, ਉਹ ਮੈਂ ਪਹੁੰਚਿਆ, ਉਹਨੇ ਕਿਹਾ ਕਿ ਖਾਤੂਨ ਤੇਰੇ ਨਾਲ ਮਿਲਣ ਆਈ ਹੈ, ਮੈਂ ਹੈਰਾਨ, ਮੈਂ ਕਿਹਾ ਅੱਛਾ ਪੁੰਨੇ ਉਗਰੇ, ਅੱਛਾ ਜੀ, ਉਹਨਾਂ ਕਿਹਾ ਜੀ ਕਿ ਅੱਛਾ ਜਿਹੜੇ ਉਤਾਸੁਰਾਤ ਨੇ, ਉਤਾਸੁਰਾਤ ਆਵਾਜ਼ ਹੈ ਤੁਸੀਂ ਸੁਣਨੇ ਚੈੱਕ ਕਰਨੇ ਨੇ, ਉਹ ਖਾਤੂਨ ਨੂੰ ਜਿਸਲੇ ਦੱਸਿਆ ਕਿ ਜੀ ਸਫਦਰ ਸਾਹਿਬ ਆ ਗਏ ਨੇ, ਕਹਿੰਦੇ ਹੈ ਤੁਸੀਂ ਉਹ, ਮੈਂ ਕੀ ਹੋਇਆ, ਕਹਿੰਦੇ ਨੇ ਤੁਹਾਡੀ ਆਵਾਜ਼ ਚੋਂ ਲੱਗਦਾ ਸੀ ਪਤਾ ਨਹੀਂ ਤੁਸੀਂ ਜਿਹੜਾ 40-45 ਸਾਲ ਦੇ, ਜਿਹੜਾ
ਸਭ ਕੁਛ ਰੁੜ ਗਿਆ ਵੇਖਣ ਤੋਂ ਬਾਅਦ,
ਮੈਂ ਕਿਹਾ ਜੀ ਤੁਸੀਂ ਨਾ ਹੀ ਵੇਦੇ,
ਨਹੀਂ ਫਿਰ ਬਲਾਈਂਡ ਮੀਡੀਆ ਦਾ ਆਪਣਾ ਇੱਕ ਦਬਦਬਾ ਤੇ ਹੈ ਨਾ,
ਠੀਕ ਹੈ, ਤੇ ਇਹ ਇੱਕ ਦੁੱਖ ਵੀ ਸੀ, ਖੁਸ਼ੀ ਵੀ ਸੀ,
ਨਹੀਂ ਯਾਦਗਾਰ ਤੇ ਇੱਕ ਬਣ ਗਿਆ ਨਾ, ਦੇਖੋ ਇਹ ਕ੍ਰੈਡਿਟ 'ਚ ਇੱਕ ਗੱਲ ਤੇ ਆ ਗਈ ਤੁਹਾਡੀ ਜ਼ਾਤ ਦੇ ਹਵਾਲੇ ਦੇ ਨਾਲ। ਆਖਰੀ ਸਵਾਲ, ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਤੁਸੀਂ ਕਵਰ ਕੀਤਾ, ਪ੍ਰਾਈਮ ਮਿਨਿਸਟਰ ਦੇ ਨਾਲ ਤੁਹਾਡੇ ਆ ਤਸਵੀਰਾਂ ਔਰ ਵੀਡੀਓਜ਼ ਵੇਖਣ ਨੂੰ ਲੱਭਦੀਆਂ ਨੇ, ਵਜ਼ੀਰ ਮਸ਼ੀਰ ਨੇ ਜਿਹੜੇ ਉਹ ਤੁਹਾਨੂੰ ਜਾਣਦੇ ਨੇ, ਤੁਸੀਂ ਉਹਨਾਂ ਨੂੰ ਜਾਣਦੇ ਨੇ, ਅੱਜ ਦੇ ਇਸ ਸਿਆਸੀ ਮਾਹੌਲ ਦੇ ਵਿੱਚ ਬੰਦਾ ਕਿਹੜਾ ਜਿਹੜਾ ਦਿਲ ਨੂੰ ਲੱਗਾ
ਬੰਦਾ?
ਔਖਾ ਸਵਾਲ ਆ,
ਔਖਾ ਸਵਾਲ ਏ। ਸਾਨੂੰ ਅਗਰ ਪਸੰਦੀਦਗੀ ਤੇ ਨਾ ਪਸੰਦੀਦਗੀ ਦੇ ਦਰਮਿਆਨ ਵਿੱਚ ਰਹਿਣਾ ਹੋਵੇ ਨਾ ਜੀ, ਸਾਡੇ ਵਾਸਤੇ ਔਖਾ ਹੋ ਜਾਂਦਾ ਹੈ।
ਇਹ ਮੈਂ ਤੁਹਾਨੂੰ ਜਰਨਲਿਜ਼ਮ ਦੀਆਂ ਬੇੜੀਆਂ ਤੋਂ, ਪੱਤਰਕਾਰੀ ਦੀਆਂ ਬੇੜੀਆਂ ਤੋਂ ਲਾ ਕੇ ਜ਼ਾਤੀ ਤੌਰ ਤੇ ਪੁੱਛ,
ਜ਼ਾਤੀ ਤੌਰ ਤੇ ਮੈਨੂੰ ਜਿਹੜਾ ਖਾਨ ਸਾਹਿਬ
ਇਮਰਾਨ ਖਾਨ
ਚੰਗੇ ਲੱਗਦੇ ਨੇ, ਕਿ ਉਹ ਇੱਕ ਗੱਲ ਅਕਸਰ ਇਹ ਕਹਿੰਦੇ ਨੇ, ਬਲਕਿ ਦੋ ਤਿੰਨ ਗੱਲਾਂ ਨੇ, ਇੱਕ ਗੱਲ ਉਹਨਾਂ ਚੋਂ ਇਹ ਗੱਲ ਹੈ ਕਿ ਤੁਸੀਂ ਜਾਂ ਤੇ ਉੱਪਰ ਜਾ ਰਹੇ ਹੁੰਦੇ ਹੋ ਜਾਂ ਥੱਲੇ ਜਾ ਰਹੇ
ਹੋ,
ਇਹ ਨਹੀਂ ਹੁੰਦਾ ਤੁਸੀਂ ਇੱਕੇ ਜਗ੍ਹਾ ਤੇ ਹੋਵੋ। ਦੂਸਰੀ ਉਹ ਫਿਰ ਕਹਿੰਦੇ ਨੇ ਕਿ ਕੋਈ ਵੀ ਗੱਲ ਹੋ ਜਾਵੇ, ਤੁਸੀਂ ਜੋ ਸੋਚ ਲਿਆ ਅਗਰ ਉਹ ਕਰਨਾ ਚਾਹੋ ਤੇ ਕਰ ਸਕਦੇ ਜੀ, ਤੁਹਾਡੇ ਸਾਹਮਣੇ ਆ ਜਾਏਗਾ। ਯਾਨੀ ਮੈਂ ਸਿਆਸਤ ਤੋਂ ਹਟ ਤੇ ਉਹਨਾਂ ਸਾਰੀਆਂ, ਜਿਵੇਂ ਤੁਸੀਂ ਕਿਹਾ ਕਿ ਜਰਨਲਿਜ਼ਮ ਤੋਂ ਹਟ ਤੇ,
ਬਿਲਕੁਲ ਠੀਕ ਹੈ,
ਮੈਨੂੰ ਇਸ ਗੱਲ ਦੀ ਵਜ੍ਹਾ ਤੋਂ ਖਾਨ ਸਾਹਿਬ ਜਿਹੜੇ ਨੇ ਉਹ ਅਟਰੈਕਟ ਕਰਦੇ ਨੇ।
ਸਦਰ ਸਾਹਿਬ, ਸਮੇਂ ਦੀ ਘਾਟ ਹੈ, ਇਹ ਮਜਬੂਰੀ ਹੈ ਸਾਡੀ, ਅਖੀਰ ਤੇ ਸਾਡੇ ਸੁਣਨ ਵਾਲਿਆਂ ਵਾਸਤੇ ਕੀ ਗੱਲਬਾਤ ਹੈ, ਉਹ ਕਹਿ ਲਵੋ ਆਖਰੀ ਸੁਣਾ ਤੁਹਾਡੇ ਕੋਲ ਸੁਣਨਾ ਚਾਹੁੰਦੇ।
ਅਸਲ ਵਿੱਚ ਕਾਫੀ ਸੀ ਜਿਹੜੀ ਸੁਣਦੇ ਰਹੇ ਤੇ ਬੜੀ ਸੋਹਣੀ ਸਾਵਲ ਮੋੜ ਮੁਹਾਰਾਂ,
ਆਹਾ,
ਅਗਰ ਕੋਈ ਸਾਵਲ ਹੈ ਤਾਂ ਉਹਨੂੰ ਰੋਕ ਤੇ ਰੱਖੋ,
ਆਹਾ, ਵਾਹ ਵਾਹ,
ਤੇ ਅਗਰ ਟੁਰ ਗਿਆ ਤੇ ਇੰਜ ਸੱਦ ਪਾ ਤੇ ਬੁਲਾ ਲਓ, ਅਗਰ ਆਉਂਦਾ ਤੇ ਆ ਜਾਵੇ, ਮਿੰਨਤਾਂ ਕਰ ਲਓ, ਤਰਲੇ ਕਰ ਲਓ, ਦੋਸਤ ਦੀ ਜੁੱਤੀ ਬਣਾ ਤੇ ਪੈਰੇ ਪੈ ਜਾਓ, ਕੋਸ਼ਿਸ਼ ਕਰੋ ਕਿ ਅਗਰ ਕੋਈ ਇੱਕ ਯਾਰ ਹੈ, ਕੋਈ ਵੀ ਹੋ ਸਕਦਾ ਹੈ, ਤੇ ਉਹਦੇ ਨਾਲ ਤੁਸੀਂ ਸਹੀ ਰਹੋ।
ਸੂਫੀਆਂ ਵਾਲੀ ਗੱਲ ਕਰ ਰਹੇ,
ਬਜਾਏ ਇਸ ਦੇ ਕਿ ਤੁਸੀਂ ਉਹਦੇ ਤੇ ਵੀ ਥਕਨ ਤਾਰੀ ਕਰਦੇ ਹੋ ਤੇ ਆਪਣੇ ਤੇ ਵੀ ਤਾਰੀ ਕਰਦੇ ਹੋ,
ਜਾਂ ਕਿਸੇ ਨੂੰ ਆਪਣਾ ਕਰ ਲਈਏ ਆਪ ਕਿਸੇ ਦਾ ਹੋ ਜਾ, ਦੋਹਾਂ ਚ ਕੋਈ ਇੱਕ ਕੰਮ ਆ ਜਿਹੜਾ
ਇੰਜੀ ਗੱਲ
ਉਹ ਹੋਣਾ ਚਾਹੀਦਾ।
ਇੰਜੀ ਗੱਲ ਆਖਰੀ ਜਿਹੜੀ ਗੱਲ ਮੈਂ ਸ਼ਾਮਿਲ ਕਰਨਾ ਚਾਹਾਂਗਾ, ਉਹ ਸਾਡੇ ਹਨ ਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਪੋਜੈਸਿਵਨੈਸ ਪਾਈ ਜਾਂਦੀ ਹੈ, ਤੇ ਮੈਂ ਫੌਜੀਆ ਭੱਟੀ ਸਾਹਿਬਾਂ ਦੀ ਇੱਕ ਤਹਿਰੀਰ ਪੜ੍ਹ ਲਿਆ ਸੀ, ਉਹਨਾਂ ਕਿਹਾ ਕਿ ਤੁਸੀਂ ਮੁਹੱਬਤ ਦੇ ਵਿੱਚ ਪੋਜੈਸਿਵ ਹੁੰਦੇ ਜੇ ਚੰਗੀ ਗੱਲ ਹੈ, ਪਰ ਇੰਨੇ ਪੋਜੈਸਿਵ ਨਾ ਹੋ ਕਿ ਤੁਹਾਡੇ ਹੱਥ 'ਚ ਹੰਟਰ ਹੋਵੇ ਤੇ ਅਗਲਾ ਗੁਲਾਮ ਲੱਗਣ ਲੱਗ ਜਾਵੇ।
ਵਾਹ ਵਾਹ।
ਅਗਰ ਤੁਸੀਂ ਆਪਣੀ ਮਰਜ਼ੀ ਦੇ ਕੱਪੜੇ ਪਵਾਉਣੇ ਨੇ ਤੇ ਫਿਰ ਕੋਈ ਜਾਨਵਰ ਪਾਲ ਲਓ ਤਾਂ ਕਿ ਉਹਨੂੰ ਆਪਣੀ ਮਰਜ਼ੀ ਦੇ ਕੱਪੜੇ ਵੀ ਪਵਾਉਂਦੇ ਰਹੋ, ਉਹਨੂੰ ਰੋਟੀ ਵੀ ਖਵਾਉਂਦੇ ਰਹੋ ਤੇ ਬੇਨਿਆਜ਼ੀ ਆਪਣੇ ਅੰਦਰ ਲੈ ਆਓ ਤੇ ਕੰਮ ਚੱਲ ਜਾਣਾ।
ਬੜਾ ਫਰਕ ਦੱਸਿਆ ਇਸ਼ਕ ਦੀ ਹਕੀਕਤ ਦਾ ਉਹਨਾਂ ਨੇ ਸਫਦਰ ਸਾਹਿਬ, ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਸੀ ਔਰ ਮਾਸ਼ਾਅੱਲਾ ਜਿਹੜਾ ਫਲੋ ਆ, ਮੈਨੂੰ ਯਕੀਨ ਆ ਕਿ ਮੈਂ ਬਹੁਤ ਸਾਰੀਆਂ ਗੱਲਾਂ ਕਢਾ ਲੈਣੀਆਂ ਸੀ। ਇਹ ਜਿਹੜੀ ਘੜੀ ਹੈ ਨਾ, ਇਹ ਹੱਥਕੜੀ ਬਣ ਗਈ। ਸੋ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਵਾਸਤੇ ਕੋਈ ਸਮਾਂ ਕੱਢਿਆ ਔਰ ਸਾਡੇ ਸੁਣਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ।
ਮੈਂ ਸ਼ੁਕਰਗੁਜ਼ਾਰ ਜੀ,
ਬਹੁਤ ਸ਼ੁਕਰੀਆ ਜੀ। ਲਓ ਜੀ, ਇਸ ਸਣ ਸਾਡੇ ਨਾਲ ਸਫਦਰ ਸਾਹਿਬ, ਨਿਊਜ਼ ਐਂਕਰ ਹਮ ਨਿਊਜ਼, ਤੇ ਇਹਦੇ ਨਾਲ ਹੀ ਮਾਈਕ੍ਰੋਫੋਨ ਦੇ ਇਸ ਪਾਸੇ ਮਸੂਦ ਮਲੀ ਨੂੰ ਇਜਾਜ਼ਤ ਦਿਓ। ਸੋ ਮਾਈਕ ਸਪੁਰਦ ਕਰਨੇ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ। SBS.com.au